ਵਾਰ 11 ਦੀ 13 ਪੌੜੀ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਆਪ ਸਾਰੀਆਂ ਸੰਗਤਾਂ ਦੀ ਜਾਣਕਾਰੀ ਹਿੱਤ ਦਾਸ ਬੇਨਤੀ ਕਰਦੇ, ਆਉਣ ਵਾਲੀਆਂ ਇਹ ਜਿਹੜੀਆਂ ਪੌੜੀਆਂ ਹਨ ਜਿਨ੍ਹਾਂ ਦੀ ਵਿਚਾਰ ਲਗਾਤਾਰ ਚੱਲਣੀ ਹੈ, ਇਹਨਾਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਦਾ ਨਾਮ ਲੈ ਕੇ ਉਹਨਾਂ ਦਾ ਜ਼ਿਕਰ ਕੀਤਾ ਹੈ। ਭਾਵੇਂ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਕਰੋੜਾਂ ਜਗਿਆਸੂਆਂ ਨੂੰ ਗੁਰ ਦੀਖਿਆ ਦੇ ਕੇ ਨਾਮ ਸਿਮਰਨ ਪ੍ਰੇਮਾ ਭਗਤੀ ਵਿੱਚ ਜੋੜਿਆ, ਕਰੋੜਾਂ ਦੀ ਜ਼ਿੰਦਗੀ ਦਾ ਬੇੜਾ ਪਾਰ ਕੀਤਾ, ਪਰੰਤੂ ਕੁਝ ਕੁ ਸਿੱਖਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ ਹੈ। ਪਹਿਲੀ ਪਾਤਸ਼ਾਹੀ ਜੀ ਦੇ ਸਿੱਖ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ, ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਸਮੇਂ ਜਿਨ੍ਹਾਂ ਨੇ ਸਿੱਖੀ ਕਮਾਈ, ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਮੇਂ ਦੇ ਸਿੱਖਾਂ ਦਾ ਜ਼ਿਕਰ ਕਰ ਰਹੇ ਹਨ ਇਹਨਾਂ ਪੌੜੀਆਂ ਵਿੱਚ। ਆਓ ਸਾਧ ਸੰਗਤ ਸਰਵਣ ਕਰੀਏ ਕੁਝ ਕੁ ਦਾ ਜ਼ਿਕਰ ਜੋ ਭਾਈ ਸਾਹਿਬ ਜੀ ਨੇ ਕੀਤਾ ਹੈ, ਫੁਰਮਾਨ ਕਰ ਰਹੇ ਹਨ। ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ, ਮੂਲਾ ਕੀੜ ਵਖਾਣੀ ਹੈ ਚਲਤ ਅਚਰਜ ਲੁਭਤ ਗੁਰਦਾਸੀ, ਤਿਰਥਾ ਖੇਡਾ ਸੋਏਰੀ ਚਰਨ ਸ਼ਰਨ ਸੁਖ ਸਹਿਜ ਨਿਵਾਸੀ, ਭਲਾ ਰਬਾਬ ਵਜਾਈਂਦਾ ਮਜਲਸ ਮਰਦਾਨਾ ਮੀਰਾਸੀ, ਤਿਰਥੀ ਮਲ ਸਹਿਗਲ ਭੱਲਾ ਰਾਮਾ ਡਿੱਡੀ ਭਗਤ ਅਭਿਆਸੀ, ਦੌਲਤ ਖਾਂ ਲੋਧੀ ਭਲਾ ਹੋਵਾ ਜਿੰਦ ਪੀਰ ਅਬਨਾਸੀ, ਮਾਲੋ ਮਾਂਗਾ ਸਿੱਖ ਦੋਏ ਗੁਰਬਾਣੀ ਰਸ ਰਸਕ ਬਿਲਾਸੀ, ਸਨਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹਿ ਸਾਬਾਸੀ, ਗੁਰਮਤ ਭਾਉ ਭਗਤ ਪਰਗਾਸੀ, ਗੁਰਮਤ ਭਾਉ ਭਗਤ ਪਰਗਾਸੀ। ਇਹ ਗੁਰਸਿੱਖਾਂ ਦੇ ਨਾਮ ਨੇ। ਕਹਿਣ ਲੱਗੇ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ। ਪੋਪਟ ਜਾਤ ਵਾਲਾ ਤਾਰੂ ਨਾਮਕ ਸਿੱਖ, ਸਿੱਖ ਦਾ ਨਾਮ ਹੈ ਭਾਈ ਤਾਰੂ, ਪੋਪਟ ਉਸ ਦੀ ਜਾਤ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਸਤਿਗੁਰੂ ਸ਼ਹਿਨਸ਼ਾਹ ਜੀ ਨੇ ਉਸ ਨੂੰ ਤਾਰਨਾ ਕੀਤਾ ਸੰਸਾਰ ਭਾਵ ਸਾਗਰ ਤੋਂ। ਨਾਲ ਇੱਕ ਬਚਨ ਵਰਤੇ ਗੁਰਮੁਖ ਬਾਲ ਸੁਭਾਏ ਉਦਾਸੀ। ਇਹ ਗੁਰਮੁਖ ਐਸਾ ਗੁਰਸਿੱਖ ਸੀ ਕਿ ਬਾਲਕ ਅਵਸਥਾ ਤੋਂ ਹੀ ਮੋਹ ਮਾਇਆ ਤੋਂ ਨਿਰਲੇਪ ਸੀ। ਉਦਾਸੀ ਸ਼ਬਦ ਭਾਈ ਗੁਰਦਾਸ ਜੀ ਨੇ ਵਰਤੇ ਨੇ ਕਿ ਇਹ ਜਿਹੜਾ ਬਾਲਕ ਆ, ਇਹ ਬਾਲਕ ਸਮੇਂ ਤੋਂ, ਛੋਟੀ ਉਮਰ ਤੋਂ, ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਮਿਲਾਪ ਹੋਇਆ, ਭਾਵੇਂ ਉਦੋਂ ਵੀ ਛੋਟੀ ਅਵਸਥਾ, ਪਰ ਉਸ ਤੋਂ ਵੀ ਕੁਝ ਸਾਲ ਪਹਿਲਾਂ ਇਹ ਸੰਸਾਰ ਦੀ ਮੋਹ ਮਾਇਆ ਤੋਂ ਉਦਾਸ ਰਹਿੰਦਾ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਬੜਾ ਮਹਾਨ ਪਿਆਰਾ ਸਿੱਖ ਹੋਇਆ ਭਾਈ ਤਾਰੂ ਪੋਪਟ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਖਦਾ ਸੀ, ਦਾਤਾ ਬਖਸ਼ਿਸ਼ ਕਰਕੇ ਦੱਸੋ ਸੰਸਾਰ ਸਾਗਰ ਤੋਂ ਜ਼ਿੰਦਗੀ ਦਾ ਬੇੜਾ ਕਿਸ ਤਰ੍ਹਾਂ ਪਾਰ ਹੋ ਸਕਦਾ ਹੈ, ਭਾਵ ਬਖਸ਼ਿਸ਼ ਕਰੋ, ਰਹਿਮਤ ਕਰੋ, ਮਨ ਹਿਰਦੇ ਦੀ ਸ਼ਾਂਤੀ, ਮਨ ਹਿਰਦੇ ਦਾ ਟਕਾਅ ਬਖਸ਼ਿਸ਼ ਕਰੋ ਤੇ ਜ਼ਿੰਦਗੀ ਦਾ ਬੇੜਾ ਭਾਵ ਸਾਗਰ ਤੋਂ ਪਾਰ ਕਰੋ। ਹੁਣ 10-12 ਵਰ੍ਹਿਆਂ ਦਾ ਬਾਲਕ ਜਦੋਂ ਇਹ ਬਚਨ ਪੁੱਛਦਾ ਤੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਹਿਜ ਸੁਭਾਏ ਬਚਨ ਆਖਿਆ, ਕਹਿਣ ਲੱਗੇ ਬੱਚੇ ਤੇਰੀ ਉਮਰ ਬੜੀ ਛੋਟੀ ਹੈ, ਬੜੀਆਂ ਪਿਆਰੀਆਂ ਬਾਤਾਂ ਕਰਦਾ, ਸੰਸਾਰ ਭਾਵ ਸਾਗਰ ਤੋਂ ਤਰਨ ਦੀ ਬਾਤ ਪੁੱਛਦਾ ਹਾਂ, ਇੰਨੀ ਛੋਟੀ ਉਮਰ ਵਿੱਚ ਤੈਨੂੰ ਜਾਗ ਕਿਵੇਂ ਲੱਗੀ ਕਿ ਮੈਂ ਧਰਮੀ ਬਣਨਾ? ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨੇ ਇੱਕ ਬਚਨ ਦੱਸਿਆ। ਅੱਗੇ ਜਾ ਕੇ ਬਾਬਾ ਬੁੱਢਾ ਸਾਹਿਬ ਦਾ ਵੀ ਜ਼ਿਕਰ ਆਏਗਾ, ਉਹਨਾਂ ਦੀ ਉਮਰ ਵੀ ਬੜੀ ਛੋਟੀ ਸੀ ਜਦੋਂ ਉਹਨਾਂ ਨੇ ਸਿੱਖੀ ਧਾਰਨ ਕੀਤੀ ਹੈ। ਇਹ ਤਾਰੂ ਪੋਪਟ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸਣਾ ਕਰਦਾ, ਦਾਤਾ ਸਤਿਗੁਰੂ ਪਾਤਸ਼ਾਹ ਜੀ, ਮੇਰੀ ਮਾਂ ਨੇ ਇੱਕ ਦਿਨ ਮੈਨੂੰ ਕਿਹਾ ਕਿ ਚੁੱਲ੍ਹੇ ਵਿੱਚ ਅੱਗ ਬਾਲ ਤੇ ਰੋਟੀਆਂ ਪਕਾਉਣੀਆਂ ਨੇ, ਮੈਂ ਆਉਣੀ ਹੈ। ਮਾਂ ਆਟਾ ਗੁੰਨਦੀ ਸੀ ਕਿਤੇ, ਕੋਈ ਹੋਰ ਕੰਮ ਕਾਰ 'ਚ ਲੱਗੀ ਹੈ। ਕਹਿਣ ਲੱਗਾ ਮੈਂ ਵੱਡੀਆਂ ਵੱਡੀਆਂ ਲੱਕੜਾਂ ਲਾ ਦਿੱਤੀਆਂ ਚੁੱਲ੍ਹੇ 'ਚ, ਅੱਗ ਬਾਲਾਂ ਤੇ ਅੱਗ ਬਲੇ ਨਾ। ਜਦੋਂ ਮੇਰੀ ਮਾਂ ਆਈ ਪਾਸ ਚੁੱਲ੍ਹੇ ਦੇ ਕੋਲ, ਤੇ ਮੈਨੂੰ ਕਹਿੰਦੀ ਤੈਨੂੰ ਕਿਹਾ ਸੀ ਅੱਗ ਬਾਲ, ਕਹਿੰਦਾ ਮੈਂ ਯਤਨ ਕੀਤਾ ਮਾਂ ਪਰ ਬਲਦੀ ਨਹੀਂ ਅੱਗ। ਉਸੇ ਵਕਤ ਕਹਿਣ ਲੱਗਾ ਪਾਤਸ਼ਾਹ ਮੇਰੀ ਮਾਂ ਨੇ ਮੇਰੇ ਸਾਹਮਣੇ ਪਹਿਲਾਂ ਛੋਟੀਆਂ ਛੋਟੀਆਂ ਲੱਕੜਾਂ ਲਾਈਆਂ ਤੇ ਉਹਨਾਂ ਛੋਟੀਆਂ ਲੱਕੜਾਂ ਨੂੰ ਪਹਿਲਾਂ ਅੱਗ ਲਾਈ, ਉਸ ਤੋਂ ਬਾਅਦ ਉਹਦੇ ਉੱਪਰ ਵੱਡੀਆਂ ਲੱਕੜਾਂ ਰੱਖੀਆਂ ਤੇ ਉਹਨਾਂ ਨੂੰ ਆਪਣੇ ਆਪ ਅੱਗ ਲੱਗ ਗਈ। ਕਹਿਣ ਲੱਗਾ ਪਾਤਸ਼ਾਹ ਮੇਰੇ ਮਨ ਹਿਰਦੇ ਚ ਆਇਆ ਛੋਟੀਆਂ ਲੱਕੜਾਂ ਪਹਿਲਾਂ ਸੜ ਰਹੀਆਂ ਨੇ, ਵੱਡੀਆਂ ਦੀ ਵਾਰੀ ਬਾਅਦ ਵਿੱਚ, ਕੋਈ ਪਤਾ ਨਹੀਂ ਮੇਰੀ ਛੋਟੀ ਉਮਰ ਹੈ, ਹੋ ਸਕਦਾ ਮੌਤ ਦਾ ਸੱਦਾ ਮੈਨੂੰ ਪਹਿਲਾਂ ਆ ਜਾਵੇ। ਪਰਮੇਸ਼ਰ ਦੀ ਕੁਦਰਤ ਦਾ ਤਾਂ ਪਤਾ ਨਹੀਂ ਨਾ ਕਿ ਉਸਨੇ ਮੌਤ ਦਾ ਸੱਦਾ ਕਿਸ ਨੂੰ ਪਹਿਲਾਂ ਭੇਜਣਾ, ਕਿਸ ਨੂੰ ਬਾਅਦ ਵਿੱਚ ਭੇਜਣਾ ਹੈ, ਕਿਸ ਦਾ ਅੰਤਮ ਸਮਾਂ ਪਹਿਲਾਂ ਹੈ, ਕਿਸ ਦਾ ਬਾਅਦ ਵਿੱਚ ਹੈ। ਉਹਨੇ ਬਾਲਕ ਅਵਸਥਾ ਵਿੱਚ ਹੀ ਮੌਤ ਦਾ ਸੱਦਾ ਭੇਜ ਦੇਣਾ ਹੈ, ਜਾਂ ਉਹਨੇ ਜਵਾਨੀ ਦੀ ਉਮਰ ਵਿੱਚ ਸੱਦਾ ਭੇਜਣਾ, ਜਾਂ ਉਹਨੇ ਬੁਢੇਪੇ ਵਿੱਚ ਭੇਜਣਾ, ਇਹ ਤਾਂ ਪਰਮੇਸ਼ਰ ਜਾਣੇ। ਪਤਾ ਨਹੀਂ ਦਾਤਾ ਅੱਜ ਬਚਪਨਾ ਹੈ, ਜਵਾਨੀ ਆਉਣੀ ਹੈ ਕਿ ਨਹੀਂ ਆਉਣੀ। ਇਸ ਲਈ ਸੋਚਣਾ ਕਿਤੇ ਐਸਾ ਮਾਲਕ ਦਾ ਹੁਕਮ ਜੇ ਵਰਤ ਗਿਆ ਕਿ ਬਾਲਕ ਅਵਸਥਾ ਦੇ ਵਿੱਚ ਹੁਣੇ ਮੌਤ ਦਾ ਸੱਦਾ ਆ ਗਿਆ, ਉਹਨਾਂ ਲੱਕੜਾਂ ਦੀ ਤਰ੍ਹਾਂ ਪਹਿਲਾਂ ਸੜਨਾ ਪੈ ਗਿਆ, ਭਾਵ ਦੁਨੀਆਂ ਤੋਂ ਜਾਣਾ ਪੈ ਗਿਆ, ਤੇ ਦਾਤਾ ਜੀ ਕਿਤੇ ਜੀਵਨ ਦੀ ਬਾਜੀ ਹਾਰ ਕੇ ਨਾ ਚੱਲਿਆ ਜਾਣਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਗੱਲ ਨਾ ਲਾ ਲਿਆ। ਕਹਿਣ ਲੱਗੇ ਗੁਰੂ ਨਾਨਕ ਦੇਵ ਪਾਤਸ਼ਾਹ, ਭਾਈ ਤਾਰੂ ਬੜਾ ਪਿਆਰਾ ਬਚਨ ਸਾਨੂੰ ਸੁਣਾਇਆ ਜੇ। ਸਤਿਗੁਰੂ ਜੀ ਨੇ ਬਚਨ ਆਖਿਆ, ਨਾਮ ਸਿਮਰਨ ਦੀ ਦਾਤ ਦਿੱਤੀ ਤੇ ਬਚਨ ਬੋਲੇ, ਤੇਰਾ ਨਾਮ ਅੱਜ ਤੋਂ ਕੁੱਲ ਤਾਰੂ ਹੋਇਆ। ਕਹਿਣ ਲੱਗੇ ਤੂੰ ਕੱਲਾ ਤਾਰੂ ਹੀ ਨਹੀਂ, ਤੇਰਾ ਨਾਮ ਅੱਜ ਤੋਂ ਕੁੱਲ ਤਾਰੂ ਹੋਇਆ, ਜਾ ਵਾਹਿਗੁਰੂ ਦਾ ਜਾਪ ਜਪਿਆ ਕਰ, ਤੇਰੀ ਕਲਿਆਣ ਹੋ ਜਾਏਗੀ, ਭਵ ਸਾਗਰ ਤੋਂ ਪਾਰ ਹੋ ਜਾਏਗਾ। ਵਾਹਿਗੁਰੂ ਗੁਰਮੰਤਰ ਨਾਲ ਜੋੜਿਆ, ਨਾਮ ਸਿਮਰਨ ਵਿੱਚ ਲੀਨ ਕੀਤਾ, ਉਹ ਛੋਟੀ ਉਮਰ ਬਾਲਕ ਅਵਸਥਾ ਦੇ ਵਿੱਚ ਹੀ ਸਿੱਖੀ ਧਾਰਨ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਗਿਆ, ਲੀਨ ਹੋ ਗਿਆ। ਤੋ ਭਾਈ ਸਾਹਿਬ, ਭਾਈ ਗੁਰਦਾਸ ਜੀ ਬਚਨ ਵਰਤ ਰਹੇ ਨੇ, ਤਾਰੂ ਪੋਪਟ ਤਾਰਿਆ, ਭਾਵ ਪੋਪਟ ਜਾਤ ਵਾਲਾ ਤਾਰੂ ਨਾਮਕ ਜਿਹੜਾ ਸਿੱਖ ਸੀ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਨੂੰ ਸੰਸਾਰ ਸਾਗਰ ਤੋਂ ਤਾਰਨਾ ਕੀਤਾ। ਗੁਰਮੁਖ ਬਾਲ ਸੁਭਾਏ ਉਦਾਸੀ, ਗੁਰਮੁਖ ਬਾਲ ਅਵਸਥਾ ਤੋਂ ਹੀ ਉਦਾਸੀਨ ਸੀ, ਮੋਹ ਮਾਇਆ ਤੋਂ ਨਿਰਲੇਪ ਰਹਿੰਦਾ ਸੀ। ਮੂਲਾ ਕੀੜ ਵਖਾਣੀ ਹੈ, ਚਲਤ ਅਚਰਜ ਲੁਭਤ ਗੁਰਦਾਸੀ। ਫਿਰ ਜ਼ਿਕਰ ਕਰਦੇ ਨੇ, ਕਹਿੰਦੇ ਕੀੜ ਜਾਤੀ ਦਾ ਮੂਲਾ, ਜਿਸ ਤਰ੍ਹਾਂ ਦੇ ਅਸਚਰਜ ਕੰਮ ਸਨ, ਗੁਰੂ ਦੇ ਦਾਸਾਂ ਦਾ ਦਾਸ ਹੋ ਕੇ ਰਹਿੰਦਾ ਸੀ, ਕਿਹੋ ਜਿਹੇ ਅਸਚਰਜ ਕੰਮ ਸਨ ਉਹਦੇ, ਚਲਤ ਅਚਰਜ ਲੁਭਤ ਗੁਰਦਾਸੀ, ਜਿਹੜੇ ਗੁਰੂ ਦੇ ਦਾਸ ਸਨ ਉਹਨਾਂ ਦਾਸਾਂ ਦਾ ਵੀ ਦਾਸ ਬਣ ਕੇ, ਭਾਵ ਬੜੀ ਨਿਮਰਤਾ ਵਾਲਾ ਇਹ ਗੁਰਸਿੱਖ ਸੀ ਭਾਈ ਮੂਲਾ, ਕੀੜ ਜਾਤ ਦਾ ਸੀ ਇਹ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਹੀ ਇਹ ਸਿੱਖ ਹੋਇਆ ਭਾਈ ਮੂਲਾ। ਇੱਕ ਮੂਲਾ ਸਾਧ ਸੰਗਤ ਹੋਰ ਵੀ ਸੀ, ਉਹ ਮੂਲਾ ਹੋਰ ਹੈ, ਉਹ ਮੂਲਾ ਕਰਾੜ ਸੀ, ਉਹ ਸਿਆਲਕੋਟ ਦਾ ਰਹਿਣ ਵਾਲਾ ਸੀ, ਉਹ ਇੱਥੇ ਉਸ ਦਾ ਜ਼ਿਕਰ ਨਹੀਂ ਹੈ। ਜਿਹੜੇ ਮੂਲੇ ਨੇ ਭਾਈ ਮਰਦਾਨਾ ਜੀ ਨੂੰ ਇੱਕ ਟਕੇ ਦਾ ਝੂਠ ਤੇ ਸੱਚ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਖਰੀਦਣ ਵਾਸਤੇ ਘੱਲਿਆ ਸੀ, ਉਸ ਮੂਲੇ ਨੇ ਕਾਗਜ਼ ਦੇ ਉੱਤੇ ਲਿਖ ਕੇ ਦਿੱਤਾ ਸੀ, ਮਰਨਾ ਸੱਚ ਤੇ ਜੀਵਣਾ ਝੂਠ। ਜਦੋਂ ਸਿਆਲਕੋਟ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਇੱਕ ਟਕਾ ਦੇ ਕੇ ਆਖਿਆ ਸੀ, ਜਾ ਮਰਦਾਨਿਆ ਨਗਰ ਦੇ ਵਿੱਚੋਂ ਸੱਚ ਤੇ ਝੂਠ ਖਰੀਦ ਕੇ ਲਿਆ, ਤਾਂ ਉਸ ਵਕਤ ਭਾਈ ਮਰਦਾਨਾ ਭਾਵੇਂ ਬਾਕੀ ਹੋਰਨਾਂ ਦੁਕਾਨਾਂ ਤੇ ਵੀ ਗਿਆ, ਪਰ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ ਜਿਹੜਾ ਮੂਲਾ ਨਾਮ ਦਾ ਆਦਮੀ ਹੈ ਕਰਾੜ, ਉਸ ਦੇ ਪਾਸ ਗਿਆ। ਫਿਰ ਇਸ ਮੂਲੇ ਕਰਾੜ ਨੇ ਲਿਖ ਕੇ ਦਿੱਤਾ ਸੀ, ਮਰਨਾ ਸੱਚ ਤੇ ਜੀਉਣਾ ਝੂਠ। ਭਾਈ ਮਰਦਾਨਾ ਜੀ ਟਕਾ ਰੱਖ ਲਿਆ, ਲਿਖ ਕੇ ਦੇ ਦਿੱਤਾ, ਜਿਸ ਤੋਂ ਭਾਵ ਸੀ ਕਿ ਮਰਨਾ ਸੱਚ ਹੈ, ਜ਼ਿੰਦਗੀ ਦਾ ਕੋਈ ਪਤਾ ਨਹੀਂ ਅੱਜ ਹੈ ਕਿ ਕੱਲ੍ਹ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਵੀ ਇਸ ਮੂਲੇ ਕਰਾੜ ਨੇ ਕੀਤੇ ਸੀ। ਤਾਂ ਸਾਧ ਸੰਗਤ, ਇੱਕ ਉਦਾਸੀ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਰਿਹਾ ਸੀ ਇਹ ਭਾਈ ਮੂਲਾ, ਸਿਆਲਕੋਟ ਦਾ ਰਹਿਣ ਵਾਲਾ। ਫਿਰ ਆਪਣੇ ਘਰ ਜਦੋਂ ਆਇਆ, ਜਦੋਂ ਦੂਸਰੀ ਵਾਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਦੇ ਪਾਸ ਗਏ, ਦਰਵਾਜ਼ੇ ਤੇ ਖਲੋ ਕੇ ਜਾ ਕੇ ਆਵਾਜ਼ ਦਿੱਤੀ, ਮੂਲਿਆ ਬਾਹਰ ਆ, ਤਾਂ ਇਸ ਦੀ ਘਰਵਾਲੀ ਸੀ ਜਿਹੜੀ, ਉਹਦੇ ਆਖੇ ਲੱਗਾ ਏ। ਘਰਵਾਲੀ ਨੇ ਆਖਿਆ, ਬਾਬਾ ਨਾਨਕ ਆਇਆ ਈ, ਅੱਗੇ ਵੀ ਬੜਾ ਚਿਰ ਤੈਨੂੰ ਬਾਹਰ ਉਦਾਸੀ ਤੇ ਨਾਲ ਲੈ ਗਏ ਸਨ, ਕਿਤੇ ਫੇਰ ਨਾ ਲੈ ਜਾਣ। ਪਾਥੀਆਂ ਵਾਲੇ ਗੂਰੇ ਚ ਉਹਨੂੰ ਵਾੜ ਦਿੱਤਾ, ਜਿੱਥੇ ਪਾਥੀਆਂ ਸੁੱਕੀਆਂ ਰੱਖੀਆਂ ਸੀ ਉਹਦੇ ਵਿੱਚ ਵਾੜ ਦਿੱਤਾ, ਇੱਥੇ ਲੁਕ ਜਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਬੇਮੁੱਖ ਹੋ ਗਿਆ। ਵੇਖੋ ਕਿੰਨਾ ਸਮਾਂ ਸੰਗਤ ਵੀ ਕੀਤੀ, ਮਰਨਾ ਸੱਚ ਤੇ ਜਿਉਣਾ ਝੂਠ ਲਿਖਣ ਵਾਲਾ ਬੰਦਾ ਵੀ ਜਿਹੜਾ ਸੀ ਉਹ ਵੀ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਅੰਦਰ ਜਾ ਕੇ ਲੁਕ ਗਿਆ ਪਾਥੀਆਂ ਦੇ ਗੁਰੇ ਚ। ਉੱਥੇ ਕਿਤੇ ਸੱਪ ਲੁਕਿਆ ਸੀ, ਉੱਥੇ ਹਨੇਰੇ ਚ ਸੱਪ ਲੜ ਗਿਆ, ਮਰ ਗਿਆ ਇਹ ਮੁੜਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਰਵਾਜ਼ੇ ਤੋਂ ਆਵਾਜ਼ ਦੇ ਕੇ ਜਦੋਂ ਪੁੱਛਿਆ ਭਾਈ ਮੂਲਾ ਕਿੱਥੇ ਹੈ, ਘਰਵਾਲੀ ਨੇ ਆਖਿਆ ਜੀ ਉਹ ਘਰ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਨਹੀਂ ਤਾਂ ਭਾਈ ਉਸਦੀ ਮਰਜ਼ੀ। ਮਹਾਰਾਜ ਵਾਪਸ ਮੁੜੇ, ਦੌੜ ਕੇ ਉਸੇ ਵੇਲੇ ਘਰਵਾਲੀ ਜਦੋਂ ਆਈ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪਾਸ, ਜਦੋਂ ਉਹਨੇ ਮਰਿਆ ਤੱਕ ਲਿਆ ਉਸਨੂੰ, ਆਵਾਜ਼ ਮਾਰੀ ਵੀ ਬਾਹਰ ਨਿਕਲਿਆ ਗੁਰੇ ਚੋਂ, ਨਹੀਂ ਨਿਕਲਿਆ, ਜਾ ਕੇ ਤੱਕਿਆ ਮਰਿਆ ਪਿਆ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ 'ਤੇ ਆਣ ਕੇ ਉਹਨੇ ਨਮਸਕਾਰ ਕੀਤੀ ਸੀ, ਮਹਾਰਾਜ ਅਸੀਂ ਭੁੱਲ ਕਰ ਲਈ ਹੈ। ਮਹਾਰਾਜ ਕਹਿੰਦੇ ਭੁੱਲਾਂ ਨਾਲ ਹੀ ਦੁੱਖ ਵਿਆਪਦੇ ਨੇ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸੱਭੇ ਰੋਖ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਜੋਖ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਣੀ 'ਚ ਬਚਨ ਵੀ ਉਚਾਰਨ ਕੀਤੇ ਸਨ, ਨਾਲ ਕਰਾੜਾ ਦੋਸਤੀ ਕੂੜੈ ਕੂੜੀ ਪਾਏ, ਮਰਨ ਨਾ ਜਾਪੈ ਮੂਲਿਆ ਆਵੈ ਕਿਤੇ ਥਾਏ। ਮਰਨ ਨਾ ਜਾਪੈ ਮੂਲਿਆ, ਮੂਲਿਆ ਮੌਤ ਦਾ ਨਹੀਂ ਉਹ ਪਤਾ, ਆਵੇ ਕਿਤੇ ਥਾਏ ਕਿਹੜੇ ਥਾਂ ਆ ਜਾਣੀ, ਮੌਤ ਕਿੱਥੇ ਆ ਜਾਣੀ ਤੇ ਕਦੋਂ ਆ ਜਾਣੀ ਨਹੀਂ ਉਹ ਪਤਾ, ਪਰ ਯਤਨ ਕਰੀਏ ਗੁਰੂ ਤੋਂ ਬੇਮੁੱਖ ਹੋ ਕੇ ਨਾ ਮਰੀਏ। ਇਹ ਉਸ ਮੂਲੇ ਦਾ ਜ਼ਿਕਰ ਹੈ ਜਿਹੜਾ ਮੂਲਾ ਕਰਾੜ ਭਾਈ ਕਾਨ ਸਿੰਘ ਨਾਭਾ ਨੇ ਵੀ ਇਹ ਬਚਨ ਲਿਖੇ ਨੇ, ਸਿਆਲਕੋਟ ਦਾ ਰਹਿਣ ਵਾਲਾ ਸੀ। ਇੱਥੇ ਇੱਕ ਹੋਰ ਮੂਲੇ ਦਾ ਜ਼ਿਕਰ ਕਰ ਰਹੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ। ਮੂਲਾ ਕੀੜ ਵਖਾਣੀ ਹੈ ਚਲਤ ਅਚਰਜ ਲੁਭਤ ਗੁਰਦਾਸੀ, ਕੀੜ ਜਾਤ ਦਾ ਭਾਈ ਮੂਲਾ ਜਿਹੜਾ ਅਖਵਾਉਂਦਾ ਸੀ, ਬੜੇ ਅਸਚਰਜ ਕੌਤਕ ਸਨ ਉਸਦੇ। ਕਹਿਣ ਲੱਗੇ ਅਸਚਰਜ ਕੌਤਕ ਕਿ ਸਤਿਗੁਰੂ ਜੀ ਦੇ ਦਾਸਾਂ ਦਾ ਵੀ ਦਾਸ ਹੋ ਕੇ ਰਹਿੰਦਾ ਸੀ, ਸਤਿਗੁਰੂ ਜੀ ਨਾਲ ਬੜਾ ਵੱਡਾ ਪਿਆਰ ਕਰਦਾ ਸੀ, ਬੜਾ ਪ੍ਰੇਮ ਕਰਦਾ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ। ਪਿਰਥਾ ਖੇਡਾ ਸੋਏਰੀ ਚਰਨ ਸਰਨ ਸੁਖ ਸਹਿਜ ਨਿਵਾਸੀ, ਸੋਏਰੀ ਜਾਤ ਦਾ ਪਿਰਥਾ ਕਿ ਖੇਡਾ ਨਾਮੇ ਖਤਰੀ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ, ਸਤਿਗੁਰੂ ਜੀ ਦੀ ਚਰਨ ਸ਼ਰਨ ਦਾ ਓਟ ਆਸਰਾ ਲੈ ਕੇ ਸਹਿਜ ਆਤਮਿਕ ਸੁੱਖ ਦੇ ਵਿੱਚ ਨਿਵਾਸ ਰੱਖਦੇ ਸਨ। ਸਾਧ ਸੰਗਤ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਇਹਨਾਂ ਦੋਨਾਂ ਨੂੰ ਲਾਹੌਰ ਦੇ ਰਹਿਣ ਵਾਲੇ ਦੱਸਿਆ, ਭਾਈ ਪਿਰਥਾ ਤੇ ਭਾਈ ਖੇਡਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਕੇ ਇਹਨਾਂ ਨੇ ਇੱਕ ਬਚਨ ਕਿਹਾ ਸੀ, ਜਦੋਂ ਸਤਿਗੁਰੂ ਜੀ ਦੀ ਰਸਨਾ ਤੋਂ ਬਾਣੀ ਸੁਣੀ, ਸ਼ਬਦ ਸੁਣੇ, ਮਨ ਹਿਰਦੇ ਵਿੱਚ ਸ਼ਾਂਤੀ ਵਰਤੀ, ਟਕਾ ਵਰਤਿਆ, ਤਾਂ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਦਾਤਾ ਜੀ ਨੂੰ ਕਹਿਣ ਲੱਗੇ, ਪਾਤਸ਼ਾਹ ਬੇਨਤੀ ਇਹ ਵੇ ਕਿ ਹੁਣ ਸਦਾ ਵਾਸਤੇ ਤੁਹਾਡੇ ਚਰਨਾਂ ਵਿੱਚ ਰਹਿਣ ਨੂੰ ਹੀ ਦਿਲ ਕਰਦਾ, ਬਖਸ਼ਿਸ਼ ਕਰੋ, ਸਾਨੂੰ ਆਪਣੇ ਚਰਨਾਂ ਵਿੱਚ ਰੱਖੋ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਪਿਰਥੇ ਤੇ ਭਾਈ ਖੇਡੇ, ਗੁਰੂ ਦੇ ਚਰਨਾਂ ਵਿੱਚ ਰਹਿਣਾ ਚਾਹੁੰਦੇ ਹੋ? ਹਾਂ ਮਹਾਰਾਜ, ਕਰੋ ਕਿਰਪਾ, ਆਪਣੇ ਚਰਨਾਂ ਵਿੱਚ ਰੱਖੋ, ਗੁਰੂ ਕੇ ਚਰਨਾਂ 'ਚ ਸਦਾ ਵਾਸਤੇ ਟਿਕਣਾ ਚਾਹੁੰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਸਨ ਉਸ ਵਕਤ, ਕਹਿਣ ਲੱਗੇ ਜਿਹੜੇ ਸਰੀਰਕ ਚਰਨ ਨੇ ਨਾ, ਆਹ ਸਰੀਰ ਨੂੰ ਲੱਗੇ ਹੋਏ ਪੈਰ ਆ ਜਿਹੜੇ, ਇਹ ਸਦਾ ਰਹਿਣ ਵਾਲੇ ਨਹੀਂ। ਜੇ ਸਦਾ ਵਾਸਤੇ ਗੁਰੂ ਦੇ ਚਰਨਾਂ ਵਿੱਚ ਜੁੜਨਾ ਚਾਹੁੰਦੇ ਜੇ ਤੇ ਸ਼ਬਦ ਨਾਲ ਸਾਂਝ ਪਾ ਲਓ। ਫਿਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਪਾਵਨ ਬਚਨ ਲਿਖੇ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬੋਲ ਸਨ। ਕਹਿਣ ਲੱਗੇ, ਸਰਗੁਣ ਰੂਪ ਸਰੀਰ ਪਛਾਣੋ, ਸ਼ਬਦ ਰਿਦਾ ਮਮ ਨਿਰਗੁਣ ਮਾਨੋ। ਇਹ ਮੇਰਾ ਸਰਗੁਣ ਸਰੂਪ ਹੈ ਜਿਹੜਾ ਤੁਸੀਂ ਮੈਨੂੰ ਬਾਹਰੋਂ ਤੱਕ ਰਹੇ ਹੋ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਮੇਰਾ ਨਿਰਗੁਣ ਸਰੂਪ ਹੈ ਗੁਰੂ ਦਾ ਸ਼ਬਦ, ਸ਼ਬਦ ਰਿਦਾ ਮਮ ਨਿਰਗੁਣ ਮਨ, ਤੇ ਸ਼ਬਦ ਹੀ ਗੁਰੂ ਨਾਨਕ ਦਾ ਹਿਰਦਾ ਹੈ। ਉਹ ਕਹਿਣ ਲੱਗੇ, ਮਹਾਰਾਜ ਫਿਰ ਸਾਨੂੰ ਕੀ ਹੁਕਮ ਹੈ? ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹਨਾਂ ਗੁਰਸਿੱਖਾਂ ਨੂੰ ਬਚਨ ਆਖੇ, ਸਰੀਰ ਮਿਲੈ ਵਿਛੜ ਸੇ ਜਾਵੈ, ਸ਼ਬਦ ਮਿਲੈ ਨਾ ਵਿਛੜਨ ਪਾਵੈ। ਜਿਹੜੇ ਮੇਰੇ ਸਰੀਰ ਨਾਲ ਕੇਵਲ ਜੁੜ ਜਾਣਗੇ ਉਹ ਮੇਰੇ ਨਾਲੋਂ ਵਿਛੜ ਜਾਣਗੇ, ਜਿਹੜੇ ਸ਼ਬਦ ਨਾਲ ਜੁੜ ਜਾਣਗੇ, ਸ਼ਬਦ ਸਦੀਵੀ ਹੈ, ਇਸ ਲਈ ਉਹ ਸਦਾ ਵਾਸਤੇ ਗੁਰੂ ਦੇ ਚਰਨਾਂ ਨਾਲ ਜੁੜੇ ਰਹਿਣਗੇ। ਤਾਂ ਐਸੀ ਪ੍ਰੀਤ ਇਹਨਾਂ ਦੋਨਾਂ ਦੀ, ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸ ਰਹੇ, ਤਿਰਥਾ ਖੇਡਾ ਸੋਏਰੀ ਚਰਨ ਸ਼ਰਨ ਸੁਖ ਸਹਿਜ ਨਿਵਾਸੀ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਰਹਿ ਕੇ ਸਹਿਜ ਅਵਸਥਾ ਚ ਟਿਕ ਗਏ, ਆਤਮਿਕ ਸੁਖ ਵਿੱਚ ਉਹਨਾਂ ਦਾ ਨਿਵਾਸ ਹੋ ਗਿਆ। ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮਿਰਾਸੀ। ਕਹਿਣ ਲੱਗੇ ਜਿੱਥੇ ਸੰਗਤਾਂ ਦਾ ਇਕੱਠ ਹੁੰਦਾ, ਜਦੋਂ ਕਿਸੇ ਨੂੰ ਸੰਸਾਰ ਭਾਵ ਸਾਗਰ ਤੋਂ ਤਾਰਨਾ ਹੁੰਦਾ ਹੈ ਤਾਂ ਭਾਈ ਸਾਹਿਬ ਭਾਈ ਮਰਦਾਨਾ ਰਬਾਬ ਵਜਾਉਂਦਾ। ਮਜਲਸ ਮਰਦਾਨਾ ਮਿਰਾਸੀ, ਮਜਲਸ ਦਾ ਮਤਲਬ ਹੈ ਇਕੱਠ। ਦੀਵਾਨਾ ਦੇ ਵਿੱਚ ਜਿੱਥੇ ਕਿਸੇ ਦੀ ਜ਼ਿੰਦਗੀ ਦਾ ਬੇੜਾ ਪਾਰ ਕਰਨਾ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਰਬਾਬ ਵਜਾਉਂਦਾ ਸੀ, ਜੋ ਮਰਾਸੀ ਜਾਤ ਦਾ ਮਰਦਾਨਾ ਨਾਮ ਦਾ ਸਤਿਗੁਰੂ ਦਾ ਮਹਾਨ ਸਿੱਖ ਸੀ। ਇਹ ਤਲਵੰਡੀ ਦਾ ਰਹਿਣ ਵਾਲਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲੋਂ ਉਮਰ ਵਿੱਚ ਤਕਰੀਬਨ 10 ਸਾਲ ਵੱਡਾ ਸੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਸ ਨੂੰ ਆਖਿਆ ਸੀ, ਮਰਦਾਨਿਆ ਕੀ ਕਰਦਾ ਹੁੰਦਾ, ਕਹਿੰਦਾ ਸੀ, ਮਹਾਰਾਜ ਸਾਡਾ ਕੰਮ ਕਾਹਦਾ, ਮੈਂ ਡੂਮਾਂ ਦਾ, ਮੀਰਜ਼ਾਦਿਆਂ ਦਾ, ਮਰਾਸੀਆਂ ਦਾ ਪੋਤੇ ਹਾਂ। ਸਾਡਾ ਕੰਮ ਹੈ ਲੋਕਾਂ ਦੀ ਸਿਫਤ ਕਰਨੀ, ਲੋਕਾਂ ਦੀ ਵਡਿਆਈ ਕਰਨੀ। ਸਾਹਿਬ ਸੱਚੇ ਪਾਤਸ਼ਾਹ ਬੋਲੇ, ਮਰਦਾਨਿਆ ਲੋਕਾਂ ਦੀ ਕਾਹਦੀ ਸਿਫਤ ਜਿਹੜੇ ਬਿਨ ਸਜਾਣ ਵਾਲੇ ਨੇ, ਦੁਨੀਆਂ ਦੀ ਕਾਹਦੀ ਵਡਿਆਈ ਜਿਹਨਾਂ ਨੂੰ ਇੱਕ ਦਿਨ ਮੌਤ ਨੇ ਗ੍ਰਸ ਲੈਣਾ ਹੈ। ਕਹਿਣ ਲੱਗਾ ਪਾਤਸ਼ਾਹ, ਫਿਰ ਮੇਰੇ ਵਾਸਤੇ ਕੀ ਹੁਕਮ ਹੈ? ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਮੇਰਾ ਸਾਥੀ ਬਣ ਜਾ, ਆਪਾਂ ਦੋਵੇਂ ਮਿਲ ਕੇ ਨਿਰੰਕਾਰ ਦੀ ਉਸ ਕਰਤਾਰ ਦੀ ਸਿਫਤ ਕਰਿਆ ਕਰੀਏ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜਨ ਤੋਂ ਪਹਿਲਾਂ, ਸਾਥੀ ਬਣਨ ਤੋਂ ਪਹਿਲਾਂ ਉਹਨੇ ਇੱਕ ਬਚਨ ਆਖਿਆ, ਕਹਿੰਦਾ, ਬਾਬਾ ਤੇਰਾ ਮੇਰਾ ਕਾਹਦਾ ਮੇਲ, ਤੇਰੀ ਮੇਰੀ ਕਾਹਦੀ ਸਾਂਝ, ਤੂੰ ਬੇਦੀ ਖੱਤਰੀਆਂ ਦਾ ਪੁੱਤ, ਪਟਵਾਰੀ ਤੇਰਾ ਬਾਪ, ਧੰਨਵਾਨ ਤੇ ਅਮੀਰ, ਜ਼ਮੀਨਾਂ ਜਾਇਦਾਦਾਂ ਦੇ ਤੁਸੀਂ ਮਾਲਕ, ਮੈਂ ਨੀਵੀਂ ਜਾਤ ਦਾ, ਤੇਰਾ ਮੇਰਾ ਕਾਹਦਾ ਮਿਲਾਪ, ਤੇਰਾ ਮੇਰਾ ਕਾਹਦਾ ਸਾਥ। ਉਸ ਵਕਤ ਜਾਤ ਗੋਤ ਛੂਤ ਛਾਤ ਦਾ ਬੜਾ ਵਿਤਕਰਾ ਸੀ, ਤਾਂ ਉਹ ਬਚਨ ਕਰ ਰਿਹਾ। ਇਹ ਵੱਖਰੀ ਬਾਤ ਹੈ ਵੀ ਜਿਨ੍ਹਾਂ ਜਾਤਾਂ ਗੋਤਾਂ ਚੋਂ ਗੁਰੂ ਸਾਹਿਬ ਜੀ ਨੇ ਸਾਨੂੰ ਕੱਢਿਆ ਸੀ, ਆਪਾਂ ਪੂਰਨ ਤੌਰ ਤੇ ਅਜੇ ਤੱਕ ਉਹਨਾਂ ਵਿੱਚੋਂ ਨਹੀਂ ਨਿਕਲ ਸਕੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦਾ, ਬਾਬਾ ਜੇ ਨਾਲ ਲੈ ਕੇ ਜਾਣਾ, ਸਾਥੀ ਬਣਾਉਣਾ ਹੀ ਤੇ ਆਪਣੇ ਵਰਗਾ ਬਣਾ। ਫਿਰ ਸਾਹਿਬ ਸੱਚੇ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ ਸੀ, ਮਹਾਰਾਜ ਨੇ ਆਖਿਆ ਸੀ, ਮਰਦਾਨਿਆ ਜਿੱਥੇ ਮੇਰਾ ਟਿਕਾਣਾ ਉੱਥੇ ਤੇਰਾ ਟਿਕਾਣਾ, ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ, ਅੱਜ ਤੂੰ ਤੂੰ ਮੇਰਾ ਭਾਈ ਮਰਦਾਨਾ ਹੋਇਆ, ਅੱਜ ਤੋਂ ਤੂੰ ਮੇਰਾ ਭਾਈ ਮਰਦਾਨਾ ਹੋਇਆ। ਭਾਈ ਅੱਜ ਜਿਹੜਾ ਆਪਾਂ ਭਾਈ ਸ਼ਬਦ ਵਰਤਦੇ ਹਾਂ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ, ਭਾਈ ਵਿਧੀ ਚੰਦ, ਇਹ ਤਾਂ ਆਦਿਕ ਸ਼ਬਦ ਵਰਤਨੇ ਆ। ਸਭ ਤੋਂ ਪਹਿਲਾ ਭਾਈ ਸ਼ਬਦ ਸਿੱਖ ਧਰਮ ਦੇ ਵਿੱਚ, ਸਿੱਖ ਕੌਮ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਬਖਸ਼ਿਸ਼ ਕੀਤਾ ਸੀ। ਅੱਜ ਤੋਂ ਤੂੰ ਮੇਰਾ ਭਾਈ ਹੋਇਆ, ਭਰਾ ਹੈ ਤੂੰ ਮੇਰਾ। ਭਾਈ ਮਰਦਾਨੇ ਨੇ ਚਰਨਾਂ ਤੇ ਝੁੱਕ ਕੇ ਆਖਿਆ ਸੀ, ਬਾਬਾ ਸਾਥੀ ਵੀ ਬਣਾ ਤੇ ਸਿੱਖ ਵੀ ਬਣਾ। ਜਦੋਂ ਸਿੱਖੀ ਦੀ ਦਾਤ ਦਿੱਤੀ ਸੀ ਮਰਦਾਨੇ ਨੂੰ, ਚਰਨ ਪੌਲ ਦੇ ਕੇ ਸਿੱਖ ਬਣਾਇਆ, 3 ਬਚਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਖੇ ਸਨ ਮਰਦਾਨੇ ਨੂੰ। ਮਰਦਾਨਿਆਂ ਸਭ ਤੋਂ ਪਹਿਲਾ ਬਚਨ, ਕੇਸਾਂ ਦੀ ਬੇਅਦਬੀ ਨਹੀਂ ਕਰਦੇ। ਦੂਸਰਾ ਬਚਨ, ਅੰਮ੍ਰਿਤ ਵੇਲਾ ਨਹੀਂ ਖਜਾਉਣਾ, ਅੰਮ੍ਰਿਤ ਵੇਲੇ ਪਰਮਾਤਮਾ ਦੀ ਬੰਦਗੀ ਵਿੱਚ ਜੁੜਨਾ ਹੈ। ਤੀਸਰਾ ਬਚਨ, ਦਰਵਾਜ਼ੇ ਤੇ ਕੋਈ ਭੁੱਖਾ ਆਇਆ ਭੁੱਖਾ ਵਾਪਸ ਨਹੀਂ ਜਾਣ ਦੇਣਾ, ਵੰਡ ਕੇ ਛਕਣਾ ਹੈ। ਤਕਰੀਬਨ 1/2 ਸਦੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਰਬਾਬ ਵਜਾਈ ਉਸਨੇ, ਭਾਈ ਮਰਦਾਨਾ ਜੀ ਨੇ। ਅੱਜ ਕੱਲ੍ਹ ਕਦੇ ਕਦੇ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਤਕਰੀਬਨ 50 ਸਾਲ ਰਿਹਾ। ਇਹ ਬਚਨ ਨਾ ਵਰਤਿਆ ਕਰੋ ਕਿ ਭਾਈ ਮਰਦਾਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ 50 ਸਾਲ ਰਿਹਾ ਹੈ। ਰਿਹਾ ਉਹ ਹੁੰਦਾ ਜਿਹੜਾ 50 ਸਾਲ ਬਾਅਦ ਛੱਡ ਕੇ ਚਲਾ ਜਾਏ, ਉਹ ਛੱਡ ਕੇ ਥੋੜ੍ਹੀ ਗਿਆ। ਉਸਨੇ ਤੇ ਆਪਣਾ ਅਕਾਲ ਚਲਾਣਾ ਵੀ ਗੁਰੂ ਨਾਨਕ ਦੇ ਸਨਮੁਖ ਬੈਠ ਕੇ ਕੀਤਾ। ਭਾਈ ਮਰਦਾਨਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ 50 ਸਾਲ ਤਕਰੀਬਨ 1/2 ਸਦੀ ਰਿਹਾ ਨਹੀਂ, ਭਾਈ ਮਰਦਾਨਾ ਅੱਜ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਹੈ, ਅੱਜ ਵੀ ਸਾਥ ਹੈ। ਕੀਰਤਨ ਰੂਪ ਹੋ ਕੇ ਭਾਈ ਮਰਦਾਨਾ ਖਸਮ ਦੀ ਬਾਣੀ ਵਿੱਚ ਬੈਠ ਗਿਆ। ਦਿਆਗੜਾ ਰਾਗ ਵਿੱਚ ਦੀ ਵਾਰ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਸਲੋਕ ਮਰਦਾਨਾ ਪਹਿਲਾ ਵਚਨ ਉਚਾਰਨ ਕੀਤਾ। ਭਾਈ ਮਰਦਾਨੇ ਨੂੰ ਜੁਗੋ ਜੁਗ ਅਟਲ ਕਰ ਦਿੱਤਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ। ਇੱਥੋਂ ਤੱਕ ਵਿਦਵਾਨਾਂ ਨੇ ਬਚਨ ਲਿਖੇ, ਕਹਿੰਦੇ ਭਾਈ ਮਰਦਾਨਾ ਰਬਾਬ ਵਜਾਉਂਦਾ ਸੀ ਤੇ ਗੁਰੂ ਬਾਬਾ ਗਾਉਂਦਾ ਸੀ, ਰੁੱਖਾਂ ਦੇ ਉੱਤੇ ਬੈਠੇ ਪੰਛੀਆਂ ਦੀਆਂ, ਦਰਖਤਾਂ ਤੇ ਬੈਠੇ ਪੰਛੀਆਂ ਦੀਆਂ ਸਮਾਧੀਆਂ ਲੱਗ ਜਾਂਦੀਆਂ ਸਨ, ਇਤਨਾ ਪਿਆਰਾ ਰਬਾਬ ਵਜਾਉਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਉਦਾਸੀਆਂ ਵਿੱਚ ਸਾਥ ਰਿਹਾ, ਔਰ ਜਦੋਂ ਵੀ ਪਾਤਸ਼ਾਹ ਕਿਸੇ ਨੂੰ ਤਾਰਦੇ ਸਨ, ਸਾਹਮਣੇ ਕੋਈ ਠੱਗ ਬੈਠਾ, ਚੋਰ ਬੈਠਾ, ਰਾਕਸ਼ ਬੈਠਾ, ਹੰਕਾਰੀ ਬੈਠਾ, ਦੁਨੀਆਂ ਭਰ ਵਿੱਚ ਕਿਤੇ ਜਦੋਂ ਕਿਸੇ ਨੂੰ ਤਾਰਨਾ ਹੁੰਦਾ ਸੀ, ਸਾਹਿਬ ਸੱਚੇ ਪਾਤਸ਼ਾਹ ਬੋਲਦੇ ਸਨ, ਮਰਦਾਨਿਆਂ ਰਬਾਬ ਵਜਾ। ਭਾਈ ਮਰਦਾਨਾ ਰਬਾਬ ਦੀਆਂ ਸੁਰਾਂ ਛੇੜਦਾ ਸੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਖਸਮ ਦੀ ਬਾਣੀ ਗਾਉਂਦੇ ਸਨ, ਟੁੱਟੀਆਂ ਸੁਰਤਾਂ ਪਰਮਾਤਮਾ ਨਾਲ ਗੰਢੀਆਂ ਜਾਂਦੀਆਂ ਸਨ। ਕਰੋੜਾਂ ਲੋਕਾਂ ਖਸਮ ਦੀ ਬਾਣੀ ਸੁਣਾਈ, ਰਬਾਬ ਸੁਣਾਇਆ, ਖਸਮ ਦੇ ਗੀਤ ਸੁਣਾਏ, ਕਰੋੜਾਂ ਲੋਕਾਂ ਦਾ ਉਧਾਰ ਕਰ ਦਿੱਤਾ। ਬੜਾ ਲੰਬਾ ਇਤਿਹਾਸ ਹੈ, ਹੁਣ ਤਕਰੀਬਨ ਅੱਧੀ ਸਦੀ ਦਾ ਇਤਿਹਾਸ ਹੈ ਉਸ ਦਾ, ਜੋ ਉਹਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਨਾਲ ਸੰਗਤ ਕੀਤੀ ਹੈ। ਕਿਤਨਾ ਕੁ ਬਿਆਨ ਕਰੀਏ, ਕਿਤਨਾ ਕੁ ਵਰਣਨ ਕਰੀਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਉਸ ਦਾ ਨਾਮ ਲਿਖ ਰਹੇ ਹਨ, ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੇਰਾ ਸੀ। ਭਲਾ ਰਬਾਬ, ਚੰਗਾ ਰਬਾਬ ਵਜਾਉਂਦਾ ਸੀ। ਜਦੋਂ ਕਿਤੇ ਸੰਗਤਾਂ ਦਾ ਇਕੱਠ ਹੁੰਦਾ, ਸਾਹਮਣੇ ਕਿਸੇ ਨੂੰ ਬਾਣੀ ਸੁਣਾਉਣੀ ਹੈ ਤਾਂ ਕਹਿਣ ਲੱਗੇ, ਭਰੇ ਦੀਵਾਨਾਂ ਵਿੱਚ ਵੀ ਤੇ ਦੁਨੀਆਂ ਨੂੰ ਤਾਰਨ ਵਾਸਤੇ ਵੀ ਉਹ ਮਰਦਾਨਾ ਮੇਰਾ ਸੀ, ਗੁਰੂ ਨਾਨਕ ਦੇਵ ਪਾਤਸ਼ਾਹ ਦਾ ਰਬਾਬੀ ਅਖਵਾਇਆ ਪਹਿਲਾ ਕੀਰਤਨੀਆ ਸੀ ਉਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਤਾਂ ਸਾਧ ਸੰਗਤ, ਅਗਲੀਆਂ ਪੰਕਤੀਆਂ ਵਿੱਚ ਹੋਰਨਾਂ ਗੁਰਸਿੱਖ ਪਿਆਰਿਆਂ ਦਾ ਵੀ ਜ਼ਿਕਰ ਕਰ ਰਹੇ ਹਨ। ਪਿਰਥੀ ਮਲ ਸਹਿਗਲ ਭਲਾ, ਰਾਮਾ ਡਿੱਡੀ ਭਗਤ ਅਭਿਆਸੀ। ਸਹਿਗਲ ਜਾਤ ਵਾਲਾ ਪਿਰਥੀ ਮਲ ਚੰਗਾ ਭਗਤ ਸੀ, ਡਿੱਡੀ ਜਾਤ ਵਾਲਾ ਰਾਮਾ ਨਾਮ ਸਿਮਰਨ ਦਾ ਬੜਾ ਅਭਿਆਸੀ ਸੀ, ਜਿਹੜੇ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਬੜੇ ਪਿਆਰੇ ਸਿੱਖ ਹੋਏ ਹਨ। ਦੌਲਤ ਖਾਂ ਲੋਧੀ ਭਲਾ, ਹੋਵਾ ਜਿੰਦ ਪੀਰ ਅਭਿਆਸੀ। ਲੋਧੀ ਜਾਤ ਵਾਲਾ ਦੌਲਤ ਖਾਂ ਪਠਾਨ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਬੜਾ ਭਲਾ ਮੁਰੀਦ ਸੀ। ਸਾਧ ਸੰਗਤ, ਹੋਵਾ ਜਿੰਦ ਪੀਰ ਅਭਿਆਸੀ, ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਜੁੜ ਕੇ ਸਦੀਵੀ ਕਾਲ ਵਾਸਤੇ ਅਮਰ ਹੋ ਗਿਆ। ਹੋਵਾ ਜਿੰਦ ਦਾ ਮਤਲਬ ਸਦੀਵੀ ਕਾਲ ਲਈ ਜਿਉਂਦਾ ਰਹਿਣਾ, ਅਮਰ ਹੋ ਜਾਣਾ ਇਸ ਧਰਤੀ ਦੇ ਉੱਤੇ। ਐਸਾ ਸਦੀਵੀ ਕਾਲ ਵਾਸਤੇ ਅਮਰ ਹੋਇਆ ਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਭੌਰਾ ਬਣ ਗਿਆ ਸੀ ਦੌਲਤ ਖਾਂ ਲੋਧੀ। ਇਹ ਸੁਲਤਾਨਪੁਰ ਦਾ ਰਹਿਣ ਵਾਲਾ ਸੀ। ਵਿੱਚੋਂ ਵਿੱਚੋਂ ਦਾਸ ਕੁਝ ਕਦਾ ਜ਼ਿਕਰ ਇਸ ਲਈ ਕਰ ਰਹੇ ਹਾਂ ਤਾਂ ਕਿ ਪਤਾ ਲੱਗੇ ਕਿਵੇਂ ਸਾਹਿਬ ਸੱਚੇ ਪਾਤਸ਼ਾਹ ਪ੍ਰਭੂ ਚਰਨਾਂ ਨਾਲ ਇਹਨਾਂ ਲੋਕਾਂ ਨੂੰ ਜੋੜਦੇ ਰਹੇ। ਇਹੀ ਉਹ ਦੌਲਤ ਖਾਂ ਲੋਧੀ ਸੀ ਸਾਧ ਸੰਗਤ, ਜਿਸ ਦਾ ਮੋਦੀ ਖਾਨਾ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ 13-13 ਵੀ ਤੋਲਿਆ, ਸੌਦਾ ਤੋਲਦੇ ਸਨ। ਤਾਂ ਸਾਧ ਸੰਗਤ, ਇਹ ਸਤਿਗੁਰੂ ਪਾਤਸ਼ਾਹ ਜੀ ਦਾ ਬੜਾ ਪਿਆਰਾ ਸਿੱਖ ਬਣਿਆ, ਇਹਨੇ ਵੀ ਗੁਰ ਦੀਖਿਆ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦਾ ਮੁਰੀਦ ਬਣ ਕੇ, ਸਤਿਗੁਰੂ ਦਾ ਸਿੱਖ ਹੋ ਕੇ ਅਬਨਾਸੀ ਸੇਵਕ ਹੋ ਗਿਆ, ਸਦਾ ਵਾਸਤੇ ਮਾਲਕ ਦੇ ਚਰਨਾਂ 'ਚ ਪ੍ਰਵਾਨ ਹੋ ਗਿਆ। ਮਾਲੋ ਮਾਂਗਾ ਸਿੱਖ ਦੋਏ, ਗੁਰਬਾਣੀ ਰਸ ਰਸ ਕਬਲਾਸੀ। ਮਾਲੋ ਤੇ ਮਾਂਗਾ ਨਾਮੇ ਦੋ ਸਿੱਖ ਹੋਏ ਜਿਹੜੇ ਗੁਰਬਾਣੀ ਦੇ ਰਸ ਦੇ ਬੜੇ ਪ੍ਰੇਮੀ ਹੋ ਕੇ ਮਗਨ ਰਹਿੰਦੇ ਸਨ। ਲੰਬਾ ਲੰਬਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਬੈਠ ਖਸਮ ਦੀ ਬਾਣੀ, ਪਰਮਾਤਮਾ ਦੀ ਸਿਫਤ ਸਲਾਹ ਸਰਵਣ ਕਰਕੇ ਆਨੰਦ ਮਾਣਦੇ ਸਨ। ਸਨਮੁਖ ਕਾਲੂ ਆਸ ਧਾਰ, ਗੁਰਬਾਣੀ ਦਰਗਹਿ ਸਾਬਾਸੀ। ਕਾਲੂ ਖੱਤਰੀ ਆਸ ਧਾਰ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਨਮੁਖ ਹੋਇਆ, ਆਸ ਧਾਰ ਕੇ ਕਿ ਮੈਨੂੰ ਸਿੱਖੀ ਮਿਲੇਗੀ, ਸਤਿਗੁਰੂ ਪਾਤਸ਼ਾਹ ਮੈਨੂੰ ਆਪਣਾ ਸਿੱਖ ਬਣਾਉਣਗੇ। ਗੁਰਬਾਣੀ ਸਤਿਗੁਰੂ ਪਾਤਸ਼ਾਹ ਸਰਵਣ ਕਰਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਹਨੇ ਸ਼ਾਬਾਸ਼ ਪ੍ਰਾਪਤ ਕੀਤੀ ਹੈ, ਭਾਵ ਨਿਰੰਕਾਰ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਉਹ ਜੀਵਨ ਦੀ ਬਾਜੀ ਜਿੱਤ ਕੇ ਗਿਆ ਹੈ। ਗੁਰਮਤ ਭਾਉ ਭਗਤ ਪਰਗਾਸੀ। ਸਤਿਗੁਰੂ ਪਾਤਸ਼ਾਹ ਜੀ ਦੀ ਮੱਤ ਲੈ ਕੇ ਇਹ ਜਿੰਨਿਆਂ ਦਾ ਜ਼ਿਕਰ ਆਇਆ, ਕਹਿਣ ਲੱਗੇ ਗੁਰਮਤਿ ਭਾਉ ਭਗਤ ਪਰਗਾਸੀ। ਗੁਰੂ ਦੀ ਮੱਤ ਦਾ ਅੰਦਰ ਪ੍ਰਕਾਸ਼ ਹੋਇਆ, ਚਾਨਣਾ ਹੋਇਆ ਤੇ ਭਾਉ ਭਗਤ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਪਰਮਾਤਮਾ ਦੀ ਉਹਨਾਂ ਨੇ ਪ੍ਰੇਮਾ ਭਗਤੀ ਕੀਤੀ। ਇਹ ਪ੍ਰੇਮਾ ਭਗਤੀ ਤੇ ਗੁਰਮਤ ਗੁਰੂ ਦੇ ਰਸਤੇ ਤੇ ਚੱਲ ਕੇ ਹਿਰਦਾ ਇਹਨਾਂ ਦਾ ਪ੍ਰਕਾਸ਼ ਨਾਲ ਭਰ ਗਿਆ, ਚਾਨਣਾ ਹੋ ਗਿਆ, ਭਾਵ ਸਦੀਵੀ ਕਾਲ ਵਾਸਤੇ ਇਹਨਾਂ ਨੇ ਜੀਵਨ ਦੀ ਬਾਜੀ ਜਿੱਤ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਕਰ ਲਈ।